ਇਹ ਨੇਤਰ ਹੋ ਮੇਰੇ ਅਹੋ ਹਰ ਤੁਮ ਹੈ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ। ਹੁਣ ਆਪਣੇ ਨੇਤਰਾਂ ਨੂੰ ਸਿੱਖਿਆ ਦਿਓ, ਅੱਖਾਂ ਨੂੰ, ਇਹ ਮੇਰੀ ਅੱਖੋ ਇਹ ਮੇਰੇ ਨੇਤਰੋ, ਤੁਹਾਡੇ ਚ ਪਰਮੇਸ਼ਰ ਨੇ ਪ੍ਰਕਾਸ਼ ਰੂਪ ਦੋਨਾਂ ਵਿੱਚ ਜੋਤ ਰੱਖੀ ਹੋਈ ਹੈ, ਇਸ ਕਰਕੇ ਇਹਨਾਂ ਨਾਲ ਸੋ ਹਰੀ ਤੋਂ ਬਿਨਾਂ ਹੋਰ ਕਿਸੇ ਨੂੰ ਨਾ ਦੇਖੋ, ਕਿਉਂਕਿ ਇਹਨਾਂ ਅੱਖਾਂ ਦੇ ਨਾਲ ਆਪਾਂ ਦੇਖਦੇ ਤਾਂ ਉਹਨੇ ਜੋਤ ਰੱਖੀ ਆ। ਇਹ ਡੇਲੇ ਜੇ ਕੀ ਦੇਖ ਸਕਦੇ ਆ, ਇਹ ਤਾਂ ਇੱਕ ਬਹਾਨਾ ਜਿਹਾ ਬਣਾਇਆ ਡੇਲਿਆਂ ਦਾ, ਆਖਿਰ ਡੇਲੇ ਲੱਗੇ ਹੋਏ ਨੇ ਦੇਖਦੇ ਨੇ। ਮਹਾਰਾਜ ਕਹਿੰਦੇ ਇਹ ਜੇ ਡੇਲੇ ਆ ਇਹ ਦੇਖ ਨਹੀਂ ਸਕਦੇ, ਇਹ ਅੱਖਾਂ ਦੇਖ ਨਹੀਂ ਸਕਦੀਆਂ। ਮਹਾਰਾਜ ਜੀ ਫਰਮਾਉਂਦੇ ਆਪਾਂ ਨੂੰ ਕਿਉਂ, ਕਿਉਂਕਿ ਇਹ ਸਾਡੀਆਂ ਜਿਹੜੀਆਂ ਅੱਖਾਂ ਨੇ ਇਹਨਾਂ ਵਿੱਚ ਜੋਤ ਰੱਖੀ। ਇਹ ਮਿੱਟੀ ਦੀਆਂ ਅੱਖਾਂ ਇਹ ਕੀ ਚੀਜ਼ ਹੈ, ਇਹਨਾਂ ਦੇ ਵਿੱਚ ਜਿਹੜਾ ਦੇਖਣ ਵਾਲਾ ਅਸਲ ਵਿੱਚ ਉਹ ਹੋਰ ਹੈ, ਊਂ ਸਿਸਟਮ ਜਿਹਾ ਬਣਾ ਤਾ ਵੀ ਅੱਖ ਦੇਖਦੀ ਹੈ। ਜਦੋਂ ਬੰਦਾ ਮਰ ਜਾਂਦਾ ਚੜ੍ਹਾਈ ਕਰ ਜਾਂਦਾ ਜੋਤ ਨਿਕਲ ਜਾਂਦੀ ਹੈ, ਉਦੋਂ ਉਹਨੂੰ ਕਹਿ ਦੇਖ ਬਈ ਉਹ ਦੇਖਦਾ ਕਿਤੇ, ਇਹ ਤਾਂ ਇੱਕ ਲੀਲਾ ਬਣਾਈ ਹੋਈ ਆ, ਰਚਨਾ ਕੀਤੀ ਹੋਈ ਆ ਉਹਨਾਂ ਨੇ ਅਕਾਲ ਪੁਰਖ ਜੀ ਨੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਤੂੰ ਧਿਆਨ ਕਰ ਹੇ ਨੇਤਰੋ, ਤੇਰੇ ਅੰਦਰ ਜੋਤ ਰੱਖੀ ਹੋਈ ਹੈ, ਖੱਬੇ ਅੱਖ ਵਿੱਚ ਆਤਮਾ ਸੱਜੇ ਚ ਬੁੱਧੀ ਰੱਖੀ ਹੋਈ ਹੈ। ਖੱਬੀ ਚ ਪ੍ਰਕਾਸ਼ ਤਾਂ ਸੁਣਦੇ ਸੀ ਵੀ ਦੀਂਦਾ, ਹੁਣ ਸੱਜੀ ਚ ਵੀ ਪ੍ਰੇਮੀ ਜਨਾਂ ਵੱਲੋਂ ਪਤਾ ਲੱਗਿਆ ਸੱਜੀ ਚ ਵੀ ਹੁਣ ਪ੍ਰਕਾਸ਼ ਦਿਖਦਾ। ਮੈਂ ਕਿਹਾ ਦੋਨਾਂ ਚ ਜੋਤ ਤਾਂ ਰੱਖੀ ਹੋਈ ਆ ਉਹਨੇ, ਸੱਜੀ ਚ ਵੀ ਪ੍ਰਕਾਸ਼ ਦਿਖਣ ਲੱਗ ਜਾਂਦਾ, ਕਦੇ ਖੱਬੀ ਚ ਦਿਖਣ ਲੱਗ ਜਾਂਦਾ, ਕਦੇ ਹਿਰਦੇ ਚ ਦਿਖਦਾ, ਕਦੇ ਮਸਤਕ ਚ ਦਿਖਦਾ, ਹੈ ਤਾਂ ਸਾਰਾ ਸਰੀਰ ਦੇ ਵਿੱਚ ਹੀ ਪ੍ਰਕਾਸ਼ ਆਪਣੇ ਚ। ਇਹ ਜਦੋਂ ਅੰਦਰ ਬਾਬਾ ਜੀ ਦੱਸਦੇ ਸੀ, ਬਾਬਾ ਹਰਨਾਮ ਸਿੰਘ ਜੀ, ਵੀ ਜਦੋਂ ਜੋਤ ਦਿਖੀ ਪਹਿਲਾਂ ਤਾਂ ਮੇਰੇ ਹਿਰਦੇ ਚ ਦਿਖੀ ਮੈਨੂੰ, ਫਿਰ ਇਹ ਹੌਲੀ ਹੌਲੀ ਹੋਰ ਵੱਧ ਗਈ, ਥੋੜੇ ਦਿਨਾਂ ਬਾਅਦ ਹੋਰ ਵੱਧ ਗਈ, ਸਾਰੇ ਹੌਲੀ ਹੌਲੀ ਸਾਰੇ ਸਰੀਰ ਚ ਦਿਖਣ ਲੱਗ ਗਈ ਕਹਿੰਦੇ ਮੈਨੂੰ, ਫਿਰ ਹੌਲੀ ਹੌਲੀ ਸਾਰੇ ਕਮਰੇ ਚ ਦਿਖੇ, ਫਿਰ ਹੌਲੀ ਹੌਲੀ ਮੀਲ ਭਰਤੇ ਦੋ ਮੀਲਾਂ ਤੇ, ਫਿਰ ਕਹਿੰਦੇ ਹੁਣ ਮੈਨੂੰ ਖੰਡਾਂ ਬ੍ਰਹਿਮੰਡਾਂ ਵਿੱਚ ਉਹੀ ਜੋਤ ਦਿਖਦੀ ਆ ਜਿਹੜੀ ਜੋਤ ਮੇਰੇ ਹਿਰਦੇ ਚ ਦਿਖੀ ਸੀ ਮੈਨੂੰ। ਇਹ ਨੇਤਰਾਂ ਵਿੱਚ ਜੋਤ, ਇਹ ਹੱਥਾਂ ਵਿੱਚ ਹੁਣ ਨਵੋਂ ਪਾਨ ਪਾਨੇ, ਹੱਥਾਂ ਵਿੱਚ ਤੂੰ ਹੱਥ ਰੂਪ ਹੋ ਕੇ ਵਰਤ ਰਿਹਾ, ਹੱਥ ਕਿਤੇ ਜੋਤ ਵੀ ਨਹੀਂ ਚੱਲੀ ਜਾਂਦੇ ਨੇ। ਜੋਤ ਹੈ ਤਾਂ ਹੱਥ ਕੰਮ ਕਰਦਾ, ਜੋਤ ਹੈ ਤਾਂ ਜ਼ੁਬਾਨ ਬੋਲਦੀ ਹੈ, ਜੋਤ ਹੈ ਤਾਂ ਬੁੱਧੀ ਕੰਮ ਕਰਦੀ ਹੈ। ਉਹ ਐਵੇਂ ਮਾੜੀ ਜਿਹੀ ਜੋਤ ਨਹੀਂ ਹੈਗੀ, ਬਹੁਤ ਮਹਾਨ ਜੋਤ ਹੈ। ਜ਼ਮੀਨ ਜਮਾ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਇਸ ਕਰਕੇ ਕਹਿੰਦੇ ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਹਰੀ ਤੋਂ ਬਿਨਾਂ ਹੋਰ ਕਿਸੇ ਨੂੰ ਨਾ ਦੇਖੋ। ਨਦਰੀ ਹੁੰਦਾ ਕਿਰਪਾ ਦ੍ਰਿਸ਼ਟੀ ਦੇ ਕਰਨ ਵਾਲਾ ਜੋ ਹਰੀ ਆ, ਉਹਨੂੰ ਹੀ ਨਿਹਾਲਿਆ ਦੇਖਣਾ ਚਾਹੀਦਾ ਆਪਾਂ ਨੂੰ। ਜਦ ਅੱਖਾਂ 'ਚ ਜੋਤ ਹੈ ਫਿਰ ਸਾਰੇ ਜੋਤ ਦੇਖ ਲਓ। ਮੁੱਖ ਮਕਸਦ ਤਾਂ ਆਪਣਾ ਜੋਤ ਨੂੰ ਦੇਖ ਕੇ ਜ਼ਿੰਦਗੀ ਨੂੰ ਸਫਲਾ ਕਰਨਾ ਸੀ। ਇਹੋ ਇਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਜੋ ਵਿਸ਼ ਮਤਲਬ ਕਿ ਜ਼ਹਿਰ, ਮਤਲਬ ਕਿ ਦੁੱਖ ਰੂਪ ਸੰਸਾਰ ਤੁਸੀਂ ਦੇਖਦੇ ਹੋ ਨਾ, ਇਹ ਹਰੀ ਦਾ ਰੂਪ ਹੈ। ਸੱਚਮੁੱਚ ਗਿਆਨਵਾਨਾਂ ਨੂੰ ਸੰਸਾਰ ਹਰੀ ਰੂਪ ਨਦਰੀ ਨਿਗਾਹ ਆਉਂਦਾ ਹੈ, ਇਹ ਤਾਂ ਵਿਸ਼ ਰੂਪ ਹੀ ਹੈ ਸੰਸਾਰ। ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ, ਹਰ ਇੱਕ ਹੈ ਹਰ ਬਿਨਾਂ ਵਰਨਾ ਕੋਈ। ਗੁਰਾਂ ਦੀ ਕਿਰਪਾ ਨਾਲ ਅਸੀਂ ਵੀ ਇਹ ਬੁੱਝਿਆ, ਜਾਣ ਲਿਆ ਜਾਂ ਦੇਖਿਆ, ਤਾਂ ਇੱਕ ਹਰੀ ਹੀ ਹੈ, ਉਸ ਹਰੀ ਤੋਂ ਬਿਨਾਂ ਹੋਰ ਕੋਈ ਦਿਖਿਆ ਹੀ ਨਹੀਂ। ਧੰਨ ਗੁਰੂ ਅੰਗਦ ਦੇਵ ਦੀ ਕਿਰਪਾ ਨਾਲ ਦੇਖ ਲਿਆ ਸੀ ਸਾਰਿਆਂ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ, ਕਿਹਨੂੰ ਦੂਜਾ ਕਹੀਏ, ਸਾਰਿਆਂ 'ਚ ਤੂੰ ਹੀ ਹੈ। ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਸਤਿਗੁਰੂ ਫਰਮਾਉਂਦੇ ਭਾਈ ਹਰੀ ਦੇ ਦਰਸ਼ਨਾਂ ਵੱਲੋਂ ਹੀ ਨੇਤਰ ਅੰਨੇ ਸੀ, ਪਹਿਲਾਂ ਅੰਨਿਆਂ ਵਰਗੇ ਸੀ, ਪਰ ਸਤਿਗੁਰਾਂ ਨਾਲ ਮਿਲਣੇ ਕਰਕੇ ਦਿਵ ਦ੍ਰਿਸ਼ਟੀ ਹੋ ਗਈ ਮੇਰੀ, ਗਿਆਨ ਦ੍ਰਿਸ਼ਟੀ ਖੁੱਲਿਆ ਹੀ ਹੈ। ਦਿਵ ਜੋਤ, ਦਿਵ ਦ੍ਰਿਸ਼ਟੀ ਹੁੰਦੀ ਹੈ, ਪਰਮਾਤਮਾ ਨੂੰ ਅਨੁਭਵ ਕਰਨ ਵਾਲੇ ਅੰਦਰਲੀ ਸ਼ਕਤੀ ਪ੍ਰਾਪਤ ਹੋ ਗਈ ਹੈ। ਜਦੋਂ ਦਿਵ ਦ੍ਰਿਸ਼ਟੀ ਖੁੱਲਦੀ ਹੈ, ਦਿਵਿਓ ਪਾਤ ਖਾਣੀਆਂ ਨੇ ਜਿਹੜੀਆਂ, ਇਹ ਤਾਂਹੀਓ ਆਪਾਂ ਦੇਖਦੀਆਂ ਨਹੀਂ। ਚਾਰ ਖਾਣੀਆਂ ਨੇ ਅੰਡਜ ਜੇਰਜ ਸੇਤਜ ਉਤਪੁਜ, ਇਹ ਤਾਂ ਅੱਖਾਂ ਨਾਲ ਦੀਂਦੀਆਂ ਨੇ। ਪੰਜਵੀਂ ਖਾਣੀ ਹੈ ਦਿਵਿਓ ਪਾਤ ਖਾਣੀ, ਜਿਹਦੇ 'ਚ ਦੇਵਤੇ ਆ ਜਾਂਦੇ ਨੇ, ਗੁਪਤ ਰੂਹਾਂ ਆ ਜਾਂਦੀਆਂ ਨੇ। ਜਦੋਂ ਦਿਵੇ ਜੋਤ ਖੁੱਲਦੀ ਇਹ ਅੰਦਰ ਅੱਖਾਂ ਦੇ ਵਿੱਚ ਦਿਵ ਦ੍ਰਿਸ਼ਟੀ ਖੁੱਲਦੀ ਹੈ, ਜਿਹੜਾ ਕਹਿੰਦਾ ਰੱਬ ਹੈ ਨਹੀਂ, ਜਿਹੜਾ ਕਹਿੰਦਾ ਆਹ ਨਹੀਂ ਹੈਗਾ, ਉਹ ਝੂਠ ਬੋਲੀ ਜਾਂਦੇ ਆ, ਇਹ ਉਦੋਂ ਦਿਖਦਾ। ਫਿਰ ਕਈ ਲੋਕਾਂ ਦੇ ਆਪਣੇ ਆਪਣੇ ਸਿੱਖਾਂ 'ਤੇ ਬੜਾ ਹਾਸਾ ਆਉਂਦਾ, ਕਹਿੰਦੇ ਜੀ ਇਹ ਤਾਂ ਪਹਿਲਾਂ ਹੋਏ ਨੇ ਜਿਹੜੇ ਬ੍ਰਹਮਾ ਵਿਸ਼ਨੂੰ ਆਦਿਕ ਹੋਏ, ਹੁਣ ਨਹੀਂ ਹੈਗੇ। ਮੈਂ ਕਿਹਾ ਕੋਲੇ ਹੀ ਖੜਾ ਤੇਰਾ ਪਿਓ, ਤੇਰੇ ਲਾਈ ਨਾ ਉਹਨੇ, ਫਿਰ ਤੈਨੂੰ ਪਤਾ ਲੱਗ ਜਾਣਾ। ਪਰਮਾਤਮਾ ਤਾਂ ਕੋਲੇ ਖੜਾ ਨਾ ਤੇਰੇ, ਪਰਮਾਤਮਾ ਦੀ ਬਣਾਈਆਂ ਹੋਈਆਂ ਚੀਜ਼ਾਂ ਵੀ ਤੇਰੇ ਕੋਲੇ ਖੜੀਆਂ ਨੇ। ਹੋਰ ਸ੍ਰਿਸ਼ਟੀ ਕਿਤੇ ਐਵੇਂ ਚੱਲੀ ਜਾਂਦੀ, ਆ ਸੜਕ ਤੇ ਕਿਤੇ ਕਾਰ ਆਪਣੇ ਆਪ ਨਹੀਂ ਚੱਲਦੀ ਵੀ ਮੈਂ ਚਲਾਉਣਾ, ਵਾਹਿਗੁਰੂ ਕਰਦੇ ਸਾਰਾ ਕੁਛ। ਆਪਾਂ ਨੂੰ ਪਤਾ ਨਹੀਂ ਲੱਗਦਾ ਉਹ ਕਰਦਾ ਸਾਰਾ ਕੁਛ ਇੰਤਜ਼ਾਮ ਉਹਨਾਂ ਦਾ ਕੀਤਾ, ਤੇ ਬੰਦੇ ਨੂੰ ਸਿਰਫ ਐਵੇਂ ਹੋਇਆ ਵੀ ਮੈਂ ਕਰਦਾ ਮੈਂ ਕਰਦਾ। ਉਹ ਤਾਂ ਚਮਤਕਾਰ ਜਾਂ ਕਿਤੇ ਦਿਖਾ ਦੇਣ ਨਾ, ਮਾੜੀ ਜਿਹੀ ਸੱਤਾ ਖਿੱਚ ਲੈਣ, ਕੁਛ ਨਹੀਂ ਹੋਣਾ, ਕੁਛ ਵੀ ਨਹੀਂ ਹੋਣਾ ਆਪਣੇ ਤੋਂ। ਵਾਹਿਗੁਰੂ ਸਾਡੇ ਕੋਲੇ ਆ, ਅੱਖਾਂ ਖੋਲ ਕੇ ਦੇਖ, ਜਿੱਥੇ ਉਹ ਰਾਜਾ ਹੈ ਉੱਥੇ ਉਹਦੇ ਵਜ਼ੀਰ ਵੀ ਹੋਣਗੇ, ਕੁਦਰਤੀ ਗੱਲ ਉਹਦੀ ਫੌਜ ਵੀ ਹੋਊਗੀ। ਇਸੇ ਪ੍ਰਕਾਰ ਪਰਮੇਸ਼ਰ ਸਰਵ ਵਿਆਪਕ ਹੈ, ਉਹਦੇ ਜਿਹੜੇ ਬਣਾਏ ਹੋਏ ਨੇ ਕਰਿੰਦੇ ਕੰਮ ਕਰਨ ਵਾਲੇ ਉਹ ਵੀ ਸਾਡੇ ਕੋਲੇ ਹੀ ਨੇ। ਬ੍ਰਹਮਪਾਤੀ, ਬਿਸ਼ਨਡਾਰੀ, ਫੂਲ ਸ਼ੰਕਰ ਦੇਵ, ਸਭ ਕੁਛ ਆਪਣੇ ਅੰਦਰ ਹੀ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜਾ ਸੋ ਪਾਰ, ਸਾਰਾ ਕੁਛ ਆਪਣੇ ਕੋਲੇ ਆ, ਨਾਲ ਹੈ, ਉਹੀ ਕਰਾ ਰਹੇ ਨੇ। ਪਰ ਇਹ ਬੰਦੇ ਨੂੰ ਅਕਲ ਨਹੀਂ ਆਉਂਦੀ, ਮਹਾਰਾਜ ਕਹਿੰਦੇ ਨੇ। ਹੁਣ ਕੰਨਾਂ ਨੂੰ ਸਿੱਖਿਆ ਦਿੰਦੇ ਹੋਏ ਕਹਿੰਦੇ ਨੇ, ਇਹ ਸ਼ਰਵਣ ਹੋ ਮੇਰੇ ਹੋ ਸਾਚਾ ਸੁਣ ਲੈ ਨੋ ਪਠਾਏ, ਇਹ ਮੇਰੇ ਕੰਨੋ। ਸੱਚੇ ਪਰਮੇਸ਼ਰ ਨੇ ਨਾਮ ਸੁਣਨ ਵਾਸਤੇ ਸੰਸਾਰ ਦੇ ਵਿੱਚ ਬੰਦੇ ਦੇ ਸਰੀਰ ਨਾਲ ਲਾ ਕੇ ਭੇਜਿਆ। ਕੰਨ ਵੀ ਦਿਖਾਵੇ ਮਾਤਰ ਹੀ ਹੈ, ਐਵੇਂ ਲਟਕਾਏ ਹੋਏ ਨੇ। ਅੰਦਰ ਸੁਣਨ ਦੀ ਸੱਤਾ ਕੌਣ ਦੇ ਰਿਹਾ ਹੈ? ਵਾਹਿਗੁਰੂ। ਆ ਕੰਨਾਂ ਨੂੰ ਲਾਉਣ ਵਾਲੀ ਮਸ਼ੀਨ ਕਹਿੰਦੇ ਲੈ ਲਈ ਬਈ, ਹੁਣ ਮੈਨੂੰ ਉੱਚਾ ਸੁਣਦਾ। ਸੈੱਲ ਕੱਢ ਲੈਂਦੇ ਹਾਂ ਫਿਰ ਦਿਖਾਈ ਉੱਚਾ ਸੁਣਦਾ, ਸੈੱਲ ਨੇ ਉਹਦੇ 'ਚ, ਸੈੱਲ ਅੱਗੇ ਉਹ ਮਸ਼ੀਨਰੀ 'ਚ ਆਉਂਦੇ ਤਾਂ ਮਸ਼ੀਨ ਕੰਮ ਕਰਦੀ ਹੈ। ਇਸੇ ਤਰ੍ਹਾਂ ਕੰਨਾਂ ਵਿੱਚ ਵੀ ਮਸ਼ੀਨ ਲੱਗੀ ਹੋਈ ਰੱਬ ਵੱਲੋਂ, ਉਹਦੇ ਵਿੱਚ ਵੀ ਸੱਤਾ ਹੁੰਦੀ ਹੈ। ਤਾਂ ਮਹਾਰਾਜ ਕਹਿੰਦੇ ਇੱਕ ਕੰਨ ਇਹ ਨੇ, ਇੱਕ ਹੋਰ ਵੀ ਹੁੰਦੇ ਨੇ, ਦੂਰਗਾਮੀ। ਉਹ ਰਿੱਧੀਆਂ ਸਿੱਧੀਆਂ 'ਚ ਆਉਂਦੀ ਇੱਕ ਸਿੱਧੀ, ਦੂਰਗਾਮੀ, ਦੂਰ ਦੀ ਗੱਲ ਸੁਣ ਲੈਣੀ। ਉਹ ਵੀ ਕੰਨ ਆਪਣੇ ਬਹੁਤ ਵੱਡੇ ਵੀ ਹੋ ਸਕਦੇ। ਇਹ ਕੰਨ ਤਾਂ ਜਦੋਂ ਅੰਦਰੋਂ ਅਨਹਦ ਸ਼ਬਦ ਸੁਣਨ ਲੱਗ ਜਾਂਦੇ, ਇਹ ਕੰਨਾਂ 'ਚ ਜਿਵੇਂ ਅੱਖਾਂ 'ਚ ਦਿਵ ਦ੍ਰਿਸ਼ਟੀ ਖੁੱਲਦੀ ਹੈ, ਕੰਨ ਵੀ ਖੁੱਲਦੇ ਨੇ। ਸੱਚਖੰਡ ਦਾ ਕੀਰਤਨ ਇੱਥੇ ਸੁਣਨ ਲੱਗ ਜਾਂਦਾ ਬੈਠਿਆਂ ਨੂੰ। ਜਿਵੇਂ ਕਲਕੱਤੇ ਇੱਕ ਸਿੰਘ ਹੁੰਦਾ ਸੀ 1974-75 'ਚ, ਉਹਨੂੰ ਹਰਿਮੰਦਰ ਸਾਹਿਬ ਦਾ ਕੀਰਤਨ ਉੱਥੇ ਸੁਣ ਜਾਂਦਾ ਸੀ ਰੋਜ਼, ਹੁਕਮਨਾਮਾ ਵੀ ਦੱਸ ਦਿੰਦਾ ਹੁੰਦਾ ਸੀ ਉਹ। ਸੋ ਇਸ ਤਰ੍ਹਾਂ ਵੀ ਜਿਵੇਂ ਇੱਕ ਅੰਗਰੇਜ਼ ਗਿਆ ਸੀ ਨਾ ਇੱਥੋਂ ਇੰਗਲੈਂਡ ਤੋਂ, ਉਹ ਦੇਖ ਲਓ ਹੁਕਮਨਾਮਾ ਘਰੇ ਜਦੋਂ ਸਮਾਧੀ ਲਾ ਕੇ ਬਹਿੰਦਾ ਸੀ, ਉਹਨੇ ਜਿਹੜੇ ਗੁਰਸਿੱਖ ਨਾਲ ਉਹ ਗਿਆ ਸੀ ਉਹਨੂੰ ਦੱਸ ਦਿੰਦਾ ਹੁੰਦਾ ਸੀ ਵੀ ਅੱਜ ਹੁਕਮਨਾ ਆਹ ਆਇਆ, ਅੱਜ ਇਹਦੇ ਅਰਥ ਆਹ ਹੋਏ ਨੇ ਉੱਥੇ। ਕਹਿੰਦੇ ਮੈਨੂੰ ਇੱਥੋਂ ਬੈਠੇ ਨੂੰ ਪਤਾ ਲੱਗ ਜਾਂਦਾ। ਇਹ ਉਹ ਕੰਨ ਵੀ ਹੈਗੇ, ਇੱਕ ਤੀਜੇ ਕੰਨ ਵੀ ਹੈ, ਇੱਕ ਅੰਦਰ ਵੀ ਕੰਨ ਹੈ। ਮਹਾਰਾਜ ਕਹਿੰਦੇ ਪਰ ਤੂੰ ਉਹ ਕੰਨ ਕਦੇ ਖੋਲ੍ਹੇ ਹੀ ਨਹੀਂ। ਕੰਨ ਖੋਲ੍ਹ ਕੇ ਸੁਣ ਤਾਂ ਸਹੀ ਕੀ ਹੁੰਦਾ, ਉਹ ਅਨਹਦ ਵਾਜੇ ਵੱਜਦੇ ਨੇ। ਤਾਂ ਕਹਿੰਦੇ ਨੇ ਸੱਚ ਹੈ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਸੱਚੇ ਪਰਮੇਸ਼ਰ ਨੇ ਨਾਮ ਸੁਣਨ ਲਈ ਭੇਜਿਆ ਆਪਾਂ ਨੂੰ, ਕੰਨ ਨਾਮ ਸੁਣਨ ਨੂੰ ਲਾਏ ਨੇ, ਅਤੇ ਤੁਹਾਨੂੰ ਸਰੀਰ ਦੇ ਨਾਲ ਬਈ ਲਾਇਆ, ਇਸ ਲਈ ਤੁਸੀਂ ਸੱਚੀ ਬਾਣੀ ਨੂੰ ਸੁਣੋ। ਮੇਰੇ ਮਨ ਕਰਨ ਸੁਣ ਹਰ ਨਾਮ, ਮੇਰਿਆ ਮਨਾ ਕੰਨਾਂ ਦੇ ਰਾਹੀਂ ਨਾਮ ਨੂੰ ਸੁਣ। ਮਿਟ ਹੈ ਅੱਗ ਤੇਰੇ ਜਨਮ ਮਰਨ ਕੇ, ਕਵਨ ਬਪਰੋ ਜਾਮ। ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਜਿਸ ਸੱਚੀ ਬਾਣੀ ਦੇ ਸੁਣਨ ਨਾਲ ਮਨ ਤਨ ਸ਼ੁਭ ਗੁਣਾਂ ਨਾਲ ਹਰਿਆ ਹੁੰਦਾ, ਹਰਾ ਭਰਾ ਹੋ ਜਾਂਦਾ, ਅਤੇ ਜਿਹਦੇ ਜਪਣ ਨਾਲ ਰਸਨਾ ਆਤਮ ਰਸ ਵਿੱਚ ਸਮਾਣੀ ਮਗਨ ਹੋ ਜਾਂਦੀ ਹੈ। ਨਾਮ ਨੂੰ ਕਦੇ ਸੁਣ ਕੇ ਦੇਖਿਆ ਬਹਿ ਕੇ ਕੀਰਤਨ ਸੁਣੋ ਦੋ ਦੋ ਘੰਟੇ, ਫਿਰ ਕਿਰਪਾ ਹੁੰਦੀ ਹੈ। ਸੱਚ ਅਲੱਖ ਵਿਡਾਣੀ, ਤਾਂ ਕਿ ਗਤ ਕਹੀ ਨਾ ਜਾਏ। ਉਹ ਜੋ ਵਿਡਾਣੀ ਅਸ਼ਚਰਜ ਸਰੂਪ ਸੱਚਾ ਪਰਮਾਤਮਾ ਮਨ ਬੁੱਧੀ ਕਰਕੇ ਅਲੱਖ ਹੈ, ਜਾਣਿਆ ਨਹੀਂ ਜਾਂਦਾ, ਨਾ ਹੀ ਉਹਦੀ ਗਤੀ ਜਿਹੜੀ ਹੈ ਨਾ ਉਹ ਕਥਨ ਕੀਤੀ ਜਾ ਸਕਦੀ ਹੈ, ਗਤ ਅਵਸਥਾ। ਕਹਿ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋ ਵਹੋ, ਸੱਚ ਹੈ ਸੁਣਨੈ ਨੋ ਪਠਾਏ। ਮਹਾਰਾਜ ਕਥਨ ਕਰਦੇ ਮੇਰੇ ਕੰਨੋਂ ਤੁਸੀਂ ਨਾਮ ਅੰਮ੍ਰਿਤ ਨੂੰ ਸੁਣੋ, ਸੁਣ ਕੇ ਪਵਿੱਤਰ ਹੋ ਜਾਓ, ਕਿਉਂਕਿ ਸੱਚੇ ਪਰਮੇਸ਼ਰ ਨੇ ਤੁਹਾਨੂੰ ਨਾਮ ਸੁਣਨੇ ਵਾਸਤੇ ਸੰਸਾਰ 'ਚ ਪਠਾਏ, ਮਤਲਬ ਕਿ ਭੇਜਿਆ ਹੈ। ਹਰ ਜੀਉ ਗੁਫਾ ਅੰਦਰ ਰੱਖ ਕੇ, ਵਾਜਾ ਪਵਨ ਵਜਾਇਆ। ਇਹ ਪਿਆਰੇ ਹਰ ਜੀ, ਪਰਮਾਤਮਾ ਨੇ ਜੀਵ ਨੂੰ ਮਾਤਾ ਦੇ ਉਦਰ ਰੂਪ ਗੁਫਾ ਅੰਦਰ ਰੱਖ ਕੇ ਪ੍ਰਸੂਤਾ ਪਾਉਣ ਰੂਪ ਵਾਜੇ ਨੂੰ ਵਜਾਉਣਾ ਕੀਤਾ ਹੈ। ਵਜਾਇਆ ਵਾਜਾ ਪਾਉਣ ਨੌ ਦੁਆਰੇ, ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਪ੍ਰਸੂਤਾ ਪਾਉਣ ਰੂਪ ਵਾਜੇ ਨੂੰ ਵਜਾ ਕੇ ਨੌ ਗੋਲਕਾਂ ਵਾਲੇ ਸਰੀਰ ਨੂੰ ਪ੍ਰਗਟ ਕੀਤਾ, ਜਨਮ ਲਿਆ, ਦਸਵਾਂ ਗੁਪਤ ਰੱਖਿਆ ਹੋਇਆ। ਹਰ ਜੀ ਪਰਮਾਤਮਾ ਨੇ ਜੀਵ ਨੂੰ ਸਰੀਰ ਗੁਫਾ ਦੇ ਅੰਦਰ ਰੱਖ ਕੇ ਪਾਉਣ ਹੁੰਦਾ ਸਵਾਸਾਂ ਰੂਪੀ ਬਾਜੇ ਨੂੰ ਵਜਾਇਆ ਅਤੇ ਸਵਾਸਾਂ ਦੁਆਰੇ ਸਰੀਰ ਦੀ ਸਾਰੀ ਚੇਸਟਾ ਕਰਾ ਰਿਹਾ। ਪਾਉਣ ਹੁੰਦਾ ਸਵਾਸਾਂ ਰੂਪੀ ਬਾਜੇ ਨੂੰ ਵਜਾਇਆ। ਇਹ ਸਰੀਰ ਵਿੱਚ ਦੋ ਅੱਖਾਂ, ਦੋ ਕੰਨ, ਦੋ ਨਾਸਕਾਂ, ਮੂੰਹ, ਸਿਸਨ ਅਤੇ ਗੁਦਾ, ਇਹ ਨੌਂ ਦਰਵਾਜ਼ੇ ਪ੍ਰਗਟ ਕੀਤੇ ਨੇ, ਪਰ ਦਸਵਾਂ ਦਰਵਾਜ਼ਾ ਗੁਪਤ ਰੱਖਿਆ। ਇਹ ਦਸਮ ਦੁਆਰ ਤਾਂ ਬਾਹਰੋਂ ਕੋਈ ਰਸਤਾ ਨਿਗਾਹ ਨਹੀਂ ਆਉਂਦਾ ਇਹਨੂੰ, ਫਿਰ ਇਹਨੂੰ ਖੋਲ੍ਹੀਏ ਕਿਵੇਂ, ਕਿਉਂਕਿ ਉਹਦੇ ਬਿਨਾਂ ਕਲਿਆਣ ਨਹੀਂ ਹੋਣੀ। ਗੁਰਦੁਆਰਾ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ। ਜਿਨ੍ਹਾਂ ਨੇ ਗੁਰਾਂ ਦੁਆਰੇ ਭਾਵਨੀ ਸ਼ਰਧਾ ਲਾਈ ਆ, ਉਹਨਾਂ ਇੱਕ ਨੂੰ ਦਸਵਾਂ ਦੁਆਰ ਪ੍ਰਤੱਖ ਦਿਖਾ ਤਾ। ਦਸਾਂ ਦੁਆਰਿਆਂ ਵਿੱਚ ਪੂਰਨ ਜੋ ਪਰਮੇਸ਼ੁਰ ਆ ਪ੍ਰਤੱਖ ਦਿਖਾਇਆ ਉਹਨਾਂ ਨੂੰ। ਤਹ ਅਨੇਕ ਰੂਪ ਨਾਉ ਨਵ ਨਿਧ, ਤਿਸ ਦਾ ਅੰਤ ਨਾ ਜਾਈ ਪਾਇਆ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹ ਦਸਮ ਦੁਆਰ ਵਿੱਚ ਅਨੇਕ ਤਰ੍ਹਾਂ ਦਾ ਨਾਉ ਰੂਪ ਭਾਵ ਨਾਮ ਰੂਪ ਪ੍ਰਪੰਚ ਹੈ ਅਤੇ ਨੌ ਨਿਧੀਆਂ ਦਾ ਕਰਤਾ, ਉਸ ਕਰਤੇ ਦਾ ਅੰਤ ਨਹੀਂ ਪਾਇਆ ਜਾਂਦਾ। ਸਾਰਾ ਕੁਝ ਹੈ ਪਰ ਅੰਤ ਪਾਉਣਾ ਬੜਾ ਔਖਾ। ਮਹਾਰਾਜ ਕਹਿੰਦੇ ਨੇ ਸਰੀਰ ਦੇ ਅੰਦਰ ਹੀ ਤਾਂ ਹੈ ਸਾਰਾ ਕੁਛ। ਕਈ ਵਾਰ ਦੱਸਿਆ ਵੀ ਸਰੀਰ ਦੇ ਵਿੱਚ ਹੈ, ਖੋਜਣ ਦਾ ਯਤਨ ਆਪਾਂ ਕੀਤਾ ਨਹੀਂ, ਆਪਾਂ ਬਾਹਰ ਨੂੰ ਹੀ ਭਾਲਦੇ ਫਿਰਦੇ ਰਹਿੰਦੇ ਹਾਂ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਪਾਵਨ ਬਚਨ, ਉਹ ਦਸਮ ਦੁਆਰ ਵਿੱਚ ਅਨੇਕਾਂ ਰੂਪ ਅਤੇ ਨਾਮ ਅਤੇ ਨੌ ਨਿਧੀਆਂ ਨੇ ਜਿਹਦਾ ਅੰਤ ਨਹੀਂ ਪਾਇਆ ਜਾਂਦਾ। ਕਹਿ ਨਾਨਕ ਹਰ ਪਿਆਰਾ ਜੀਓ, ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਮਹਾਰਾਜ ਕਥਨ ਕਰਦੇ ਪਿਆਰੇ ਹਰ ਜੀ ਨੇ ਜੀਵਾਂ ਨੂੰ ਸਰੀਰ ਗੁਫਾ ਦੇ ਅੰਦਰ ਰੱਖ ਕੇ ਪਵਨ ਹੁੰਦਾ ਸਵਾਸਾਂ ਰੂਪ ਵਾਜੇ ਨੂੰ ਵਜਾਇਆ ਹੈ। ਕਹਿ ਨਾਨਕ ਹਰ ਪਿਆਰਾ ਜੀਓ, ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਇਹ ਚਾਲ ਵਾਸਤੇ ਜੀਓ ਤੇ ਜਮਕ ਲਾਈ ਹੋਈ ਹੈ, ਪਰ ਅਰਥ ਵਾਸਤੇ ਪਿਆਰਾ ਉੱਤੇ ਹੀ ਲੱਗਦੀ ਹੈ, ਇਸ ਕਰਕੇ ਧਿਆਨ ਰੱਖਣਾ। ਸੋ ਇੱਥੋਂ ਤੱਕ ਸਤਿਗੁਰੂ ਅਮਰਦਾਸ ਜੀ ਨੇ 38 ਪੌੜੀਆਂ ਉਚਾਰਨ ਕੀਤੀਆਂ, ਯੋਗੀ ਪ੍ਰਥਾ ਉਚਾਰ ਕੇ ਆਨੰਦ ਕਰਤਾ। ਫਿਰ ਭਾਈ ਬੱਲੂ ਨੇ ਹੱਥੀ ਉਹ ਘਰ ਭੇਜ ਦਿੱਤੇ ਵਾਪਸ। ਜਿਸ ਵੇਲੇ ਬਾਲਕੇ ਨੂੰ ਘਰ ਦੇ ਕੇ ਬੱਲੂ ਵਾਪਸ ਆਇਆ ਤਾਂ ਹਜ਼ੂਰ ਨੇ ਇਸ ਬਾਣੀ ਦਾ ਮਹਾਤਮਾ ਸੁਣਾਉਣਾ ਕੀਤਾ ਹੈ। ਪੌੜੀ ਕਰੀ ਦੋਏ ਕੰਮ ਚਾਲੀ, ਨਿਜ ਪੋਤਰੇ ਪ੍ਰਥਾਏ ਵਿਸਾਲੀ, ਪੌਤਰ ਸੋ ਬਾਣੀ ਕੋ ਆਨੰਦ, ਨਾਮ ਧਰਿਓ ਗੁਰ ਭਇਓ ਆਨੰਦ। ਪੁਨ ਬੱਲੂ ਕੋ ਦੀਨ ਸ ਬਾਲਕ, ਲੇ ਘਰ ਕੋ ਗਮਨਿਓ ਤਤਕਾਲ। ਫਿਰ ਘਰ ਲੈ ਕੇ ਚਲਿਆ ਗਿਆ ਤੇ ਮਾਤਾ ਕੀ ਦੀਓ ਸੋ ਗੋਦ, ਦੇਖ ਪੁੱਤਰ ਕੋ ਮਹਾਂ ਪ੍ਰਮੋਦ। ਜਬ ਬੱਲੂ ਗੁਰ ਕੇ ਟਿਗ ਆਇਓ, ਮੰਗਲ ਮੂਲ ਸੋ ਬਾਕ ਸੁਣਾਇਓ। ਜਦੋਂ ਭਾਈ ਬੱਲੂ ਮੁੜ ਕੇ ਆਇਆ, ਫਿਰ ਮਹਾਰਾਜ ਨੇ ਬਚਨ ਕਹੇ ਖੁਸ਼ੀ ਦੇ, ਲਿਹੋ ਢੋਲਕ ਅਬ ਆਪਣੇ ਹਾਥ, ਚੜ੍ਹ ਕੋਠੇ ਪਰ ਬੜ ਸੁਰਨਾਥ, ਸੁਰ ਸਾਥ ਗਾਵੋ ਆਨੰਦ ਬਜਾਵੋ, ਜਾਵੋ ਹਰਕਾਵੋ ਬਹੁ ਨਰਨ ਸੁਣਾਵੋ। ਇਹ ਬਾਣੀ ਸੁੰਦਰ ਗੁਣ ਭਰੀ, ਸੁਣੈ ਜੋ ਪਾਏ ਕਾਮਨਾ ਧਰੀ। ਨਿਤ ਇਸ ਪਠਨ ਨੇਮ ਨਿਰਵਾਹੇ, ਅਲੱਭ ਨਾ ਵਸਤ ਹੋਤ ਜਿਹ ਚਾਹੇ। ਭੁਗਤ ਮੁਗਤ ਕੀ ਇਹ ਫਲਦਾਇਕ, ਪਾਏ ਪਦਾਰਥ ਸਹਿ ਸੁਭਾਇਕ। ਰਚੀ ਹੇਤ ਸਿੱਖਿਅਨ ਕਲਿਆਣ, ਪਠੈ ਸੁਨੈ ਸੂਖ ਲਹਿ ਮਹਾਨ। ਸਭ ਕਾਰਜ ਕੀ ਸਿੱਧੀ ਹੈ ਦੇਤ, ਜੋ ਇਸ ਧਾਰ ਹੈ ਪ੍ਰੇਮ ਸਮੇਤ। ਸਭ ਮੰਗਲ ਕੇ ਆਦ ਪਢੀਜੈ, ਪੂਰਨ ਹਵੈ ਨਿਰਵਿਘਨ ਲਹੀਜੈ। ਗੁਰ ਆਇਸ ਤੇ ਬੱਲੂ ਦਾਸ, ਲੇ ਕਰ ਢੋਲਕ ਆਪਣੇ ਪਾਸ। ਕੋਠੇ ਪਰ ਚੜ੍ਹ ਕੇ ਤਤਕਾਲਾ, ਤਤਕਾਲ ਹੁੰਦਾ ਛੇਤੀ ਕੋਠੇ ਚੜ੍ਹ ਗਏ ਹੋ। ਕੀਨ ਬਜਾਵਨ ਧੁਨ ਵਿਸਾਲਾ, 38 ਪੌੜੀ ਸਭ ਗਾਈ ਧੁਨ ਉੱਚੀ ਸੋ ਨਰਨ ਸੁਣਾਈ। ਜਿਨ ਜਿਨ ਸੁਣਿਓ ਕਾਨ ਮੈਂ ਤਬੈ ਭਾਉ ਭਗਤ ਪ੍ਰਗਟੀ ਉਰ ਸਬੈ। ਹੁਣ ਧੰਨ ਗੁਰੂ ਰਾਮਦਾਸ ਸਾਹਿਬ ਜੀ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਆਨੰਦ ਸਾਹਿਬ ਦੇ ਮਹਾਤਮ ਦੀ 39ਵੀਂ ਪੌੜੀ ਉਚਾਰਦੇ ਨੇ। ਇਸ ਪ੍ਰਕਾਰ ਇਹ ਸੰਪਰਦਾ ਚ ਆਇਆ ਹੈ। ਇਹੋ ਸਾਚਾ ਸੋਹਿਲਾ, ਸਾਚਾ ਕਰ ਗਾਵੋ। ਇਹ ਭਾਈ ਹੈ ਜੋ ਸੱਚਾ ਸੋਹਿਲਾ ਆਨੰਦ ਸਾਹਿਬ ਹੈ, ਸੋਹਿਲਾ ਜਸ ਰੂਪ, ਇਹਨੂੰ ਸੱਚੇ ਸਤਸੰਗ ਰੂਪ ਘਰ ਚ ਬੈਠ ਕੇ ਗਾਉਣਾ ਕਰੋ। ਗਾਵੋ ਤਾਂ ਸੋਹਿਲਾ ਘਰ ਸੱਚਾ, ਜਿੱਥੇ ਸਦਾ ਸੱਚ ਤੇ ਆਵਹੇ। ਸੱਚੇ ਘਰ ਸਤਸੰਗ ਚ ਬੈਠ ਕੇ ਇਹ ਸੋਹਿਲਾ ਆਨੰਦ ਸਾਹਿਬ ਨੂੰ ਗਾਓ, ਜਿੱਥੇ ਸਤਸੰਗ ਘਰ ਵਿੱਚ ਗੁਰਮੁਖ ਜਨ ਸਦੀਵ ਕਾਲ ਸੱਚੇ ਪਰਮੇਸ਼ੁਰ ਨੂੰ ਧਿਆਉਂਦੇ ਨੇ। ਸੱਚੋ ਧਿਆਵ ਹੈ ਜਾ ਤੁਧ ਭਾਵ ਹੈ, ਗੁਰਮੁਖ ਜਿਨ੍ਹਾਂ ਬੁਝਾਵ ਹੈ। ਇਹ ਪਰਮਾਤਮਾ ਜਾਂ ਤੈਨੂੰ ਭਾ ਜਾਣ ਤਾਂ ਤੇਰੇ ਸੱਚ ਸਰੂਪ ਨੂੰ ਧਿਆਉਂਦੇ ਹੈ। ਅਸਲੀ ਗੁਰਮੁਖ ਉਹੀ ਨੇ ਜਿਨ੍ਹਾਂ ਨੂੰ ਤੂੰ ਸਮਝਾ ਦਿੰਦਾ, ਗੁਰਾਂ ਦੁਆਰੇ ਜਿਨ੍ਹਾਂ ਨੂੰ ਸਮਝਾ ਦਿੰਦਾ ਉਹੀ ਸਮਝਦੇ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵਹੇ। ਇਹ ਸੱਚ ਭਾਵ ਪਰਮਾਤਮਾ ਸਾਰਿਆਂ ਦਾ ਮਾਲਕ ਹੈ। ਸੱਚ ਦੇ ਚੱਚੇ ਨੂੰ ਔਂਕੜ ਤੋਂ ਪਾਵ ਸੱਚ ਮਤਲਬ ਪਰਮਾਤਮਾ, ਇਹੋ ਸੱਚ ਇਹ ਪਰਮਾਤਮਾ ਸਭਨਾ ਕਾ ਖਸਮ ਮਾਲਕ ਹੈ, ਜਿਹਨੂੰ ਆਨੰਦ ਸਾਹਿਬ ਜੀ ਦੇ ਪੜ੍ਹਨ ਦਾ ਉਦਮ ਬਖਸ਼ਦਾ ਉਹੀ ਪਾਉਂਦਾ। ਕਹਿ ਨਾਨਕ ਸੱਚ ਸੋਹਿਲਾ ਸੱਚੈ ਕਰ ਗਾਵਹੇ। ਬਾਰਾਂ ਫਰਮਾਉਂਦੇ ਜੋ ਸੱਚਾ ਸੋਹਿਲਾ ਆਨੰਦ ਸਾਹਿਬ ਹੈ, ਇਹਨੂੰ ਸਤਸੰਗਤ ਘਰ ਵਿੱਚ ਬੈਠ ਕੇ ਗਾਵੇ। ਹੁਣ ਅੱਗੋਂ ਗੁਰੂ ਅਰਜਨ ਦੇਵ ਸਾਹਿਬ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਆਨੰਦ ਸਾਹਿਬ ਦੇ ਮਹਾਤਮ ਦੀ 40ਵੀਂ ਪੌੜੀ ਉਚਾਰ ਕੇ ਆਨੰਦ ਸਾਹਿਬ ਦੀ ਸਮਾਪਤੀ ਕਰਦੇ ਨੇ। ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ। ਇਹ ਵੱਡ ਭਾਗੀ ਹੋ, ਵੱਡੇ ਭਾਗਾਂ ਵਾਲੇ, ਤੁਸੀਂ ਆਨੰਦ ਸਾਹਿਬ ਨਾਮੇ ਬਾਣੀ ਨੂੰ ਸੁਣੋ ਤਾਂ ਤੁਹਾਡੇ ਸਾਰੇ ਮਨੋਰਥ ਸੰਕਲਪ ਪੂਰੇ ਹੋ ਜਾਣਗੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਜਿਨ੍ਹਾਂ ਨੇ ਬਾਣੀ ਨੂੰ ਸੁਣਿਆ ਉਹਨਾਂ ਨੇ ਪ੍ਰਭੂ ਹੁੰਦਾ ਰੱਖਿਅਕ ਪਾਰ ਬ੍ਰਹਮ ਨੂੰ ਪਾਇਆ ਤੇ ਉਹਨਾਂ ਦੇ ਸਾਰੇ ਝੋਰੇ ਉੱਤਰ ਗਏ ਨੇ। ਪ੍ਰਭੂ ਪਾਰ ਬ੍ਰਹਮ ਨੂੰ ਅਸੀਂ ਪਾ ਲਿਆ ਤੇ ਸਾਰੇ ਵਿਸੂਰੇ ਝੋਰੇ ਉੱਤਰੇ ਦੂਰ ਹੋ ਗਏ ਨੇ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਜਿਨ੍ਹਾਂ ਨੇ ਸੱਚੀ ਆਨੰਦ ਸਾਹਿਬ ਦੀ ਬਾਣੀ ਸੁਣੀ ਆ, ਉਹਨਾਂ ਦੇ ਦੁੱਖ ਜਨਮ ਮਰਨ ਦੇ ਰੋਗ ਤੇ ਸਰੀਰਕ ਰੋਗ ਸਾਰੇ ਤੇ ਸੰਤਾਪ ਮਨ ਦੇ ਸਾਰੇ ਉੱਤਰ ਗਏ ਨੇ। ਕਿਉਂਕਿ ਦੁੱਖ ਜਨਮ ਮਰਨ ਦੇ ਹੁੰਦੇ ਆ, ਰੋਗ ਸਰੀਰ ਕਰਕੇ ਹੁੰਦੇ ਨੇ, ਸੰਤਾਪ ਮਨ ਕਰਕੇ ਹੁੰਦਾ ਮਨ ਦੇ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਪੂਰਿਆਂ ਗੁਰਾਂ ਤੋਂ ਜਦ ਅਸਾਂ ਨੇ ਬਾਣੀ ਦੀ ਮਹਿਮਾ ਜਾਣੀ ਤਾਂ ਸ਼ੁਭ ਗੁਣਾਂ ਰੂਪੀ ਸੰਤ ਸੱਜਣ ਸਰਸੇ ਭਏ ਅਧਿਕ ਹੋਏ, ਬਹੁਤੇ ਜ਼ਿਆਦਾ ਹੋਏ, ਸਹਿਤ ਰਸ ਦੇ ਹੋਏ। ਪੂਰਿਆਂ ਗੁਰਾਂ ਤੋਂ ਜਦ ਇਹ ਬਾਣੀ ਦੀ ਮਹਿਮਾ ਜਾਣੀ ਤਾਂ ਸੱਜਣ ਜੋ ਸੰਤ ਹਨ ਉਹ ਸਰਸੇ ਭਾਵ ਸਹਿਤ ਰਸ ਦੇ ਹੋਏ। ਸਰਸੇ ਹੁੰਦਾ ਆਨੰਦ ਹੋਏ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ। ਇਸ ਬਾਣੀ ਦੇ ਸੁਣਨ ਵਾਲੇ ਪਵਿੱਤਰ ਹਨ ਤੇ ਕਹਿਣ ਵਾਲੇ ਵੀ ਪਵਿੱਤਰ ਹਨ, ਕਿਉਂਕਿ ਇਸ ਬਾਣੀ ਵਿੱਚ ਸਤਿਗੁਰਾਂ ਦਾ ਜਸ ਭਰਪੂਰ ਹੋ ਰਿਹਾ। ਇਹ ਬਾਣੀ ਵਿੱਚ ਸੱਤ ਤ੍ਰੈ ਕਾਲ ਬਾਅਦ ਗੁਰੂ ਹੁੰਦਾ ਚੇਤਨ ਪਰਮਾਤਮਾ ਦਾ ਜਸ ਨਾਮ ਭਰਪੂਰ ਹੋ ਰਿਹਾ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਮਹਾਰਾਜ ਫਰਮਾਉਂਦੇ ਨੇ ਜਦ ਦੇ ਅਸੀਂ ਗੁਰਾਂ ਦੇ ਚਰਨਾਂ ਨਾਲ ਲੱਗੇ ਹਾਂ ਉਦੋਂ ਦੇ ਅਨਹਦ ਇੱਕ ਰਸ ਜਸ ਰੂਪ ਤੂਰੇ ਵਾਜੇ ਸ਼ਬਦ ਵੱਜ ਆਏ ਨੇ। ਤੁਸੀਂ ਵੀ ਗੁਰਾਂ ਦੇ ਚਰਨਾਂ ਨਾਲ ਲੱਗ ਕੇ ਇਸ ਬਾਣੀ ਨੂੰ ਸੁਣ ਕੇ ਨਾਮ ਜਪੋ ਤਾਂ ਤੁਹਾਡੇ ਵੀ ਜਸ ਰੂਪ ਵਾਜੇ ਵੱਜਣਗੇ। ਸੋ ਇਸ ਕਰਕੇ ਇਹ ਜਿਹੜੀ ਬਾਣੀ ਆਨੰਦ ਸਰੂਪ ਹੈ ਵਾਕਈ, ਕਿਉਂਕਿ ਇਹਦਾ ਨਾਮ ਆਨੰਦ ਹੈ ਤੇ ਪਾਠਕਾਂ ਨੂੰ ਸਾਰਿਆਂ ਨੂੰ ਪੜ੍ਹਨ ਵਾਲਿਆਂ ਨੂੰ ਵੀ ਆਨੰਦ ਹੀ ਦੇਣ ਵਾਲੀ ਹੈ, ਮੰਨਣ ਕਰਨ ਵਾਲੇ ਨੂੰ ਭਗਤੀ ਤੇ ਵਿਰਾਗ ਦੇਣ ਵਾਲੀ ਹੈ। ਸੋ ਨਿਧਿਆਸਣ ਕਰਨ ਵਾਲੇ ਨੂੰ ਮੁਕਤੀ ਤੇ ਇਸੇ ਪ੍ਰਕਾਰ ਗੋਬਿੰਦ ਦੀ ਪ੍ਰਾਪਤੀ ਕਰਾਉਣ ਵਾਲੀ ਹੈ। ਕਿਉਂਕਿ ਕਹਿਤੇ ਪਵਿੱਤਰ ਸੁਣਤੇ ਸਭ ਧਨ ਲਿਖਤੀ ਕੁਲ ਤਾਰਿਆ ਜੀਓ। ਤਾਂ ਇਸ ਪ੍ਰਕਾਰ ਕਹਿੰਦੇ ਪਵਿੱਤਰ, ਸੁਣਦੇ ਪਵਿੱਤਰ, ਸੇ ਪਵਿੱਤਰ, ਜਿੰਨੀ ਮਨ ਵਸਾਇਆ ਆਪ ਹੀ ਦੱਸ ਕੇ ਆਏ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿਵੇਂ ਸੂਰਜ ਪ੍ਰਤਾਪ ਦੇ ਵਿੱਚ ਵੀ ਆਇਆ ਜ਼ਿਕਰ, ਆਨੰਦ ਮੂਲ ਬਾਣੀ ਸੁਭ ਕਰੀ ਭਗਤ ਵਿਰਾਗ ਗਿਆਨ ਸੋ ਭਰੀ। ਚਤੁਰਥ ਪਾਤਸ਼ਾਹ ਜਦ ਭਏ ਇੱਕ ਪੌੜੀ ਤਿੰਨ ਹੂੰ ਰਚ ਗਏ। ਇੱਕ ਸ੍ਰੀ ਅਰਜਨ ਤੇ ਸੰਗ ਜੋੜੀ ਆਨੰਦ ਮਹਾਤਮ ਚਾਲੀਸ ਪੌੜੀ। ਅੰਮ੍ਰਿਤ ਸਮੇਂ ਜੋ ਪਠੈ ਆਨੰਦ ਮਿਲੈ ਗੋਬਿੰਦ ਮੁਕੰਦ ਆਨੰਦ। ਸੁਖ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਇੰਨੀ ਮਹਿਮਾ ਭੱਟਾਂ ਨੇ ਜਿਨ੍ਹਾਂ ਦੀ ਕਹੀ ਹੈ। ਗੁਰ ਅਮਰਦਾਸ ਪਰਸੀ ਹੈ ਪੁਹਮ ਪਾਤਕ ਬਿਨਾਸ ਹੈ। ਗੁਰ ਅਮਰਦਾਸ ਪਰਸੀ ਹੈ ਸਿੱਧ ਸਾਧਕ ਆਸਾਸ ਹੈ। ਗੁਰ ਅਮਰਦਾਸ ਪਰਸੀ ਹੈ ਧਿਆਨ ਲਹੀ ਹੈ ਭਉ ਮੁੱਕਹਿ। ਗੁਰ ਅਮਰਦਾਸ ਪਰਸੀ ਹੈ ਭਉ ਲੱਭੈ ਗਉ ਚੁੱਕਹਿ। ਇੱਕ ਬਿਨ ਦੋਗਣ ਜੋ ਤਉ ਰਹਿ ਜਾਸ ਮੰਤਰ ਮਨ ਵਹਿ ਲਹਿ। ਜਾਲਪਾ ਪਦਾਰਥ ਤੜੇ ਗੁਰ ਅਮਰਦਾਸ ਜਿੱਠੈ ਮਿਲਹਿ। ਸੋ ਮਹਾਰਾਜ ਤਾਂਹੀਓ ਕਹਿੰਦੇ ਨੇ ਬਚਨ, ਤੇ ਨਰ ਦੁੱਖ ਨੈ ਭੁੱਖ ਤੇ ਨਰ ਨੇ ਧਨ ਨਹੁ ਕਹੀ ਹੈ। ਤੇ ਨਰ ਸੋਕ ਨਹੁ ਹੂਐ ਤੇ ਨਰ ਸੇ ਅੰਤ ਨ ਲਹੀ ਹੈ। ਤੇ ਨਰ ਸੇਵ ਨਹੁ ਕਰਹਿ ਤੇ ਨਰ ਸਹਿ ਸਹਿਸ ਸਮੱਪਹਿ। ਤੇ ਨਰ ਦੁਲੀਚੈ ਬਹਿ ਹੈ ਤੇ ਨਰ ਉਥੱਪ ਬਿਥੱਪ ਹੈ। ਸੁਖ ਲਹਿ ਤੇ ਨਰ ਸੰਸਾਰ ਮਹਿ ਅਭੈ ਪਟ ਰਿਪ ਮਦ ਤਿਹ। ਸਕਿਅਥ ਤੇ ਨਰ ਜਾਲਪ ਭਣੈ ਗੁਰ ਅਮਰਦਾਸ ਸੁ ਪ੍ਰਸੰਨ ਜਿਹ। ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ। ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ